ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਹਾਜ਼ਰੀਨ, ਇਸ ਵੇਲੇ ਕੈਨਬਰਾ ਤੋਂ ਸਾਡੇ ਨਾਲ ਟੈਲੀਫੋਨ ਲਾਈਨ ਦੇ ਜ਼ਰੀਏ ਅਮਰਦੀਪ ਸਿੰਘ ਜੀ ਜੁੜੇ ਹਨ, ਜੋ ਆਉਂਦੀਆਂ ACT ਦੀ ਚੋਣਾਂ ਵਿੱਚ ਉਮੀਦਵਾਰ ਵਜੋਂ ਮਰਮਬਿਜੀ ਹਲਕੇ ਤੋਂ ਖੜ੍ਹੇ ਹੋ ਰਹੇ ਹਨ। ਜੀ ਅਮਰਦੀਪ ਜੀ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ। ਦੇਖੋ ਜੀ, ਤੁਹਾਡੀ ਉਮੀਦਵਾਰੀ ਹੀ ਇਤਿਹਾਸਿਕ ਹੈ, ਕਿਉਂਕਿ ਸ਼ਾਇਦ ACT ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਕਿਸੇ ਮੇਜਰ ਪਾਰਟੀ ਦੇ ਵੱਲੋਂ ਕੈਂਡੀਡੇਟ ਥਾਪਿਆ ਗਿਆ ਹੈ। ਸੋ ਪਹਿਲਾਂ ਤਾਂ ਮੁਬਾਰਕਬਾਦ, ਪਰ ਦੱਸੋ ਤੁਹਾਡੀ ਉਮੀਦਵਾਰੀ ਦਾ ਸਬਬ ਕਿਵੇਂ ਬਣਿਆ?
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੀਆਂ ਸ਼ੁਭਕਾਮਨਾਵਾਂ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਗੱਲ ਕੀਤੀ ਹੈ ਕਿ ਉਮੀਦਵਾਰੀ ਦਾ ਸਬੱਬ ਕਿਵੇਂ ਬਣਿਆ, ਇਹ ਐਕਚੁਅਲੀ ਲੰਬੀ ਸਟੋਰੀ ਹੈ। ਇਨਫੈਕਟ ਮੇਰੀਆਂ ਦੋ ਛੋਟੀਆਂ ਬੇਟੀਆਂ ਹੈ, ਤੇ ਉਹਨਾਂ ਦੇ ਜਦੋਂ ਸਕੂਲ ਟਾਈਮ ਤੋਂ ਹੀ ਮੈਂ ਇੱਕ ਐਸੀ ਸੱਚਾਈ ਨਾਲ ਰੂਬਰੂ ਹੋਇਆ ਜਿਹਨੇ ਕਿ ਮੈਨੂੰ ਪ੍ਰੇਰਿਤ ਕੀਤਾ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਦਿਸ਼ਾ ਉਹਨੂੰ ਤਬਦੀਲ ਕੀਤਾ ਜਾਏ ਥੋੜ੍ਹਾ ਜਿਹਾ। ਤੇ ਉਹ ਸਬੱਬ ਇਵੇਂ ਹੀ ਬਣਿਆ ਕਿ ਅਸੀਂ ਬੇਟੀ ਦਾ ਆਪਣੀ ਦਾ ਜਨਮ ਦਿਨ ਮਨਾਇਆ, ਤੇ ਕੁਛ ਅਸੀਂ ਉਹਦੇ ਫਰੈਂਡਸ ਨੂੰ ਇਨਵਾਈਟ ਕੀਤਾ। ਮਤਲਬ ਮੇਰੀ ਬੇਟੀ ਉਸ ਵਕਤ 7 ਸਾਲ ਦੀ ਸੀ, ਤੇ ਉਹਦੇ ਬਾਰੇ ਚ ਅਸੀਂ ਉਹਨੂੰ ਪੁੱਛਿਆ ਗਿਆ ਕਿ ਮੇਰੀ ਬੇਟੀ ਨੇ ਬੜੇ ਨਾ ਇੱਕ ਇਨੋਸੈਂਟ ਤਰੀਕੇ ਦੇ ਨਾਲ, ਮਾਸੂਮ ਜਿਹੇ ਤਰੀਕੇ ਦੇ ਨਾਲ ਕਹਿ ਤਾ, ਡੈਡੀ ਉਹਨੂੰ ਅਸੀਂ ਇਨਵਾਈਟ ਨਹੀਂ ਕਰਨਾ ਕਿਉਂਕਿ ਉਹ ਕਿਸੇ ਵੀ ਬਰਥਡੇ ਤੇ ਨਹੀਂ ਜਾਂਦੀ, ਉਹਦੀ ਮੰਮੀ ਨਾ ਗਿਫਟ ਵਾਸਤੇ ਅਫੋਰਡ ਨਹੀਂ ਕਰ ਸਕਦੀ। ਸੋ ਦੈਟ ਵਾਸ ਸਮਥਿੰਗ ਜਿਹਨੇ ਮੈਨੂੰ ਸ਼ਟਰ ਕਰ ਦਿੱਤਾ, ਮਤਲਬ ਝੰਜੋਰ ਕੇ ਰੱਖ ਦਿੱਤਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਇੱਦਾਂ ਦੇ ਬੱਚੇ ਹੈਗੇ ਹੈ ਆਸਟ੍ਰੇਲੀਆ ਵਰਗੇ ਕੰਟਰੀ ਦੇ ਵਿੱਚ, ਜਿਹਨੂੰ ਅਸੀਂ ਸੋਚਦੇ ਹਾਂ ਕਿ ਇੱਕ ਡਿਵੈਲਪਡ ਕੰਟਰੀ ਹੈ। ਤੇ ਉਸ ਐਕਸਪੀਰੀਅੰਸ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਕੁਛ ਇੱਕ ਐਸੋਸੀਏਸ਼ਨ ਜਿੱਦਾਂ ਸਮਿਥ ਫੈਮਿਲੀ ਹੋਈ, ਪ੍ਰੋਜੈਕਟ ਫਿਊਚਰਸ ਹੋਇਆ ਜਾਂ ਲੈਂਡ ਕੇਅਰ, ਇੱਦਾਂ ਦੀਆਂ ਐਸੋਸੀਏਸ਼ਨ ਦੇ ਨਾਲ ਮੈਂ ਜੁੜਨ ਦੀ ਕੋਸ਼ਿਸ਼ ਕੀਤੀ। ਹੌਲੀ ਹੌਲੀ ਕਮਿਊਨਿਟੀ ਸਰਵਿਸਿਸ ਦੇ ਵਿੱਚ ਆਪਣਾ ਜਿਹੜਾ ਸੀਗਾ ਹਿੱਸਾ ਪਾਉਣਾ ਸ਼ੁਰੂ ਕੀਤਾ। ਤੇ ਫਿਰ ਇੱਕ ਸਟੇਜ ਆਉਂਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਵਿਜ਼ਨ ਹੈਗਾ, ਤੁਹਾਡੇ ਕੋਲ ਇੱਕ ਬੇਸ ਹੈਗਾ, ਤੇ ਕਿਉਂ ਨਾ ਆਪਣੀ ਆਵਾਜ਼ ਨੂੰ ਉਸ ਥਾਂ ਤੇ ਲੈ ਕੇ ਜਾਇਆ ਜਾਏ ਕਿ ਜਿਹੜੀ ਬਹੁਤ ਸਾਰੇ ਬਹੁਤਾਤ ਲੋਕਾਂ ਨੂੰ ਪ੍ਰੇਰਿਤ ਕਰ ਸਕੇ ਜਾਂ ਇਫੈਕਟ ਕਰ ਸਕੇ। ਸੋ ਓਦਾਂ ਹੀ ਸਬੱਬ ਬਣਦਾ ਰਿਹਾ। ਤੇ ਫਿਰ ਕਰੀਬ 3 ਸਾਲ ਪਹਿਲਾਂ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦਾ, ਕੋਈ ਐਸੀ ਸੰਸਥਾ ਹੈ ਜਿਹੜੀ ਕਿ 26-27 ਇੰਡੀਅਨ ਐਸੋਸੀਏਸ਼ਨ ਉਹਦੀ ਅੰਬਰੇਲਾ ਬੋਡੀ ਹੈ, ਤੇ ਉਸ ਸਿਲਸਿਲੇ ਦੇ ਵਿੱਚ ਵੀ ਮੈਂ ਜਿਹੜੇ ਲੋਕਲ ਪੋਲੀਟੀਸ਼ੀਅਨ ਸੀ ਉਹਨਾਂ ਨਾਲ ਕਾਫੀ ਮੁਲਾਕਾਤਾਂ ਹੁੰਦੀਆਂ ਰਹੀਆਂ। ਤੇ ਉਹਨਾਂ ਨੇ ਹੀ ਮੈਨੂੰ ਇਨਫੈਕਟ ਪ੍ਰੇਰਿਤ ਕੀਤਾ ਕਿ ਮੈਂ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਆਵਾਂ। ਤੇ ਇੱਕ ਉਮੀਦਵਾਰੀ ਦੀ ਜਿਹੜੀ ਹੈ ਉਹਨਾਂ ਨੇ ਕੀਤੀ ਸੀ ਆਫਰ, ਤੇ ਉਹਨੂੰ ਮੈਂ ਐਕਸੈਪਟ ਕੀਤਾ, ਤੇ ਹੁਣ ਇੱਥੇ ਖੜਾ ਜੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ।
ਬਿਲਕੁਲ ਬਿਲਕੁਲ, ਮੈਨੂੰ ਸੰਖੇਪ ਵਿੱਚ ਆਪਣੇ ਪਿਛੋਕੜ ਬਾਰੇ ਵੀ ਦੱਸੋ। ਤੁਸੀਂ ਆਸਟ੍ਰੇਲੀਆ ਕਦ ਆਏ, ਕਿੰਨੇ ਚਿਰ ਤੋਂ ਇੱਥੇ ਕੈਨਬਰਾ ਰਹਿ ਰਹੇ ਹੋ, ਸੋ ਇਹ ਪ੍ਰਵਾਸ ਦਾ ਜਿਹੜਾ ਤੁਹਾਡਾ ਤਜਰਬਾ ਹੈ ਉਹ ਕਿਵੇਂ ਦਾ ਰਿਹਾ?
ਮੈਂ ਜੀ 2003 ਦੇ ਵਿੱਚ ਚੰਡੀਗੜ੍ਹ ਤੋਂ ਆਇਆ ਸੀ, ਸਿੱਧਾ ਕੈਨਬਰਾ ਹੀ ਆਇਆ ਸੀ ਐਜ਼ ਅ ਸਕਿਲਡ ਮਾਈਗ੍ਰੈਂਟ। ਤੇ ਉਸ ਵਕਤ ਜਿਹੜੀ ਮੇਰੀ ਛੋਟੀ ਬੇਟੀ 6 ਸਾਲ ਦੀ ਸੀਗੀ, ਤੇ ਮੇਰੀ ਵੱਡੀ ਬੇਟੀ ਅਵਨੀਤ ਉਹ 4 ਸਾਲਾਂ ਦੀ ਸੀ। ਮੈਂ ਜਿਹੜੀ ਕੰਪਨੀ ਦੇ ਵਿੱਚ ਇੰਡੀਆ ਕੰਮ ਕਰ ਰਿਹਾ ਸੀ ਉਸੇ ਕੰਪਨੀ ਦੇ ਵਿੱਚ ਇੱਥੇ ਮੈਨੂੰ ਜੋਬ ਮਿਲ ਗਈ। ਤੇ ਮੈਨੂੰ ਜਿਹੜੀਆਂ ਔਕੜਾਂ ਆਮ ਪ੍ਰਵਾਸੀਆਂ ਨੂੰ ਆਉਂਦੀਆਂ ਉਹਨਾਂ ਦੇ ਮੁਕਾਬਲੇ ਓਨੀਆਂ ਔਕੜਾਂ ਨਹੀਂ ਆਈਆਂ, ਤੇ ਮੇਰੇ ਵਾਸਤੇ ਕਾਫੀ ਸਮੂਥ ਸੀਗਾ ਜਿਹੜਾ ਮੇਰਾ ਪ੍ਰਵਾਸ ਦਾ ਜਿਹੜਾ ਸਿਲਸਿਲਾ ਸੀਗਾ। ਪਰ ਉਸ ਦੇ ਨਾਲ ਜੇ ਮੈਂ ਗੱਲ ਕਰਾਂ ਕਿ ਮੈਂ ਆਪਣੇ ਆਪ ਨੂੰ, ਉਹ ਕਹਿੰਦੇ ਨੇ ਜੇ ਤੁਸੀਂ ਥੋੜੇ ਕੰਫਰਟੇਬਲ ਹੁੰਦੇ ਹੋ ਤਾਂ ਫਿਰ ਤੁਸੀਂ ਆਲੇ ਦੁਆਲੇ ਦੇਖਦੇ ਹੋ ਕਿ ਮੈਂ ਜਿੱਦਾਂ ਕੰਟਰੀਬਿਊਟ ਕਿੱਦਾਂ ਕਰ ਸਕਦਾ ਸੋਸਾਇਟੀ ਨੂੰ। ਉਸ ਸਿਲਸਿਲੇ ਦੇ ਵਿੱਚ ਫਿਰ ਮੈਂ ਗੁਰੂ ਘਰ ਦੇ ਵਿੱਚ ਕਮੇਟੀ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕੀਤਾ। ਤੇ ਇੱਥੇ ਇੱਕ ਜਿਹੜੀ ਸੰਸਥਾ ਹੈਗੀ ਉਹਦਾ ਨਾਮ ਹੈ ਕੈਨਬਰਾ ਇੰਟਰਫੇਥ ਫੋਰਮ। ਉਹ ਮੇਰੇ ਜ਼ਹਿਨ ਦੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਉੱਥੇ ਅਸੀਂ ਉਹਨੂੰ ਰਿਲੇਟਿਵ ਰਿਲੀਜਨਸ ਨੂੰ ਸਟੱਡੀ ਕਰਦੇ ਹਾਂ। ਤੇ ਮੈਨੂੰ ਲੱਗਦਾ ਕਿ ਜਦੋਂ ਆਪਾਂ ਇੱਕ ਦੂਸਰੇ ਦੇ ਬਾਰੇ ਜਾਣਦੇ ਹਾਂ ਤੇ ਇੱਕ ਦੂਸਰੇ ਦੇ ਪ੍ਰਤੀ ਜਿਹੜਾ ਸਤਿਕਾਰ ਹੈ ਉਹ ਵੀ ਡਿਵੈਲਪ ਹੁੰਦਾ
ਜੀ।
ਉਹਦੇ ਵਿੱਚ ਸਾਡੇ 14 ਡਿਫਰੈਂਟ ਰਿਲੀਜੀਅਸ ਗਰੁੱਪਸ ਹੈਗੇ ਆ, ਤੇ ਉਹ ਮੈਂ ਪਿਛਲੇ 10-12 ਸਾਲਾਂ ਤੋਂ ਉਹਦੇ ਨਾਲ ਜੁੜਿਆ ਹੋਇਆ। ਫਿਰ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਨਾਲ ਜੁੜਿਆ, 3 ਸਾਲ ਬਤੌਰ ਪ੍ਰੈਜ਼ੀਡੈਂਟ ਉਹਦੇ ਨਾਲ ਸੇਵਾ ਕੀਤੀ। ਤੇ 2017 ਦੇ ਵਿੱਚ ਫਿਰ ਮੈਂ ਜਿਹੜੀ ਹੈ ਲਿਬਰਲ ਪਾਰਟੀ ਜੁਆਇਨ ਕੀਤੀ ਜੀ।
ਭਾਈਚਾਰਕ ਪੱਧਰ ਤੇ ਤੁਸੀਂ ਕੰਮ ਕਾਜ ਕੀਤਾ, ਪਰ ਸਿਆਸਤ ਵਿੱਚ ਤੁਹਾਡਾ ਕੀ ਤਜਰਬਾ ਹੈ? ਜਾਂ ਪਿੱਛੇ ਇੰਡੀਆ ਪਰਿਵਾਰ ਵਿੱਚ ਕਿਸੇ ਨੇ ਕਦੀ ਸਿਆਸਤ ਵਿੱਚ ਕਦਮ ਰੱਖਿਆ? ਤੁਸੀਂ ਕਿਹੜੇ ਸਕਿੱਲਸ ਲੈ ਕੇ ਆ ਰਹੇ ਹੋ?
ਦੇਖੋ ਜੀ, ਜੇ ਮੈਂ ਆਪਣੀ ਸਿਆਸਤ ਦੇ ਤਜਰਬੇ ਦੀ ਗੱਲ ਕਰਾਂ ਤੇ ਮੈਂ ਤਾਂ ਆਪਣੇ ਆਪ ਨੂੰ ਹਾਲੇ ਵੀ ਪੋਲੀਟੀਸ਼ੀਅਨ ਨਹੀਂ ਮੰਨਦਾ ਜੀ, ਮੈਨੂੰ ਨਹੀਂ ਲੱਗਦਾ, ਕਿਉਂਕਿ ਜਿਹੜੇ ਲੋਕ ਮੈਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਆ ਉਹ ਮੈਨੂੰ ਕਹਿੰਦੇ ਆ ਯਾਰ ਯੂ ਆਰ ਟੂ ਸਟ੍ਰੇਟ ਫਾਰਵਰਡ ਟੂ ਬੀ ਏ ਪੋਲੀਟੀਸ਼ੀਅਨ, ਮਤਲਬ ਕਿ ਤੂੰ ਸਿੱਧੀਆਂ ਸਿੱਧੀਆਂ ਗੱਲਾਂ ਕਰਨ ਵਾਲਾ ਬੰਦਾ, ਤੂੰ ਕਿਹੜੇ ਪੰਗਾ ਲੈ ਲਿਆ। ਪਰ ਮੈਨੂੰ ਲੱਗਦਾ ਹੈ ਕਿ ਇੱਕ ਜਿਹੜਾ ਸਾਡਾ ਪਰਸੈਪਸ਼ਨ ਬਣਿਆ ਹੋਇਆ ਨਾ ਕਿ ਪੋਲੀਟਿਕਸ ਜਿਹੜਾ ਹੈਗਾ ਉਹ ਇੱਕ ਗੰਦਾ ਪ੍ਰੋਫੈਸ਼ਨ ਹੈ ਜਾਂ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਤੁਹਾਨੂੰ ਕਰਪਟ ਕਰ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕਿਸੇ ਪਰਸੈਪਸ਼ਨ ਨੂੰ ਜਾਂ ਕਿਸੇ ਵਿਚਾਰਧਾਰਾ ਨੂੰ ਚੇਂਜ ਕਰਨਾ ਹੈ ਤੇ ਉਹਦੇ ਵਿੱਚ ਵੜ ਕੇ ਹੀ ਚੇਂਜ ਕੀਤਾ ਜਾ ਸਕਦਾ। ਤੇ ਆਪਾਂ ਜੇ ਬਾਹਰੋਂ ਬਾਹਰੋਂ ਰਹੀਏ ਤੇ ਹਾਂ, ਤੁਸੀਂ ਹੁਣ ਪਹਿਲੀ ਗੱਲ ਪੁੱਛੀ ਕਿ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਤਾਂ ਕੀ ਜੀ ਸਾਡਾ ਦੂਰ ਦੂਰ ਤੱਕ ਕਿਤੇ ਕੋਈ ਸਿਆਸਤ ਨਾਲ ਕੋਈ ਤਲਕ ਨਹੀਂ ਸੀਗਾ ਜੀ। ਮੇਰਾ ਇੱਕੋ ਇੱਕ ਤਲਕ ਸੀਗਾ ਕਿ ਜਿਹੜੀ ਮੇਰੀ ਬੈਚਲਰ ਡਿਗਰੀ ਆ ਪੋਲੀਟੀਕਲ ਸਾਇੰਸ ਦੇ ਵਿੱਚ ਸੀਗੀ ਪੰਜਾਬ ਯੂਨੀਵਰਸਿਟੀ ਤੋਂ।
ਅੱਛਾ।
ਤੇ ਹਾਂ, ਮੇਰਾ ਇੰਟਰਸਟ ਜ਼ਰੂਰ ਸੀਗਾ, ਮੈਂ ਹਮੇਸ਼ਾ ਹੀ ਪੋਲੀਟਿਕਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਤੇ ਜੇ ਮੈਂ ਇੱਕ ਇਹਨੂੰ ਆਪਣੇ ਸਿੱਖੀ ਦੇ ਪੱਧਰ ਤੇ ਲੈ ਕੇ ਜਾਵਾਂ, ਮੈਨੂੰ ਲੱਗਦਾ ਕਿ ਪੋਲੀਟਿਕਸ ਬਹੁਤ ਖੂਬਸੂਰਤ ਚੀਜ਼ ਹੈ। ਜੇ ਨਾ ਹੁੰਦੀ ਤਾਂ ਸਾਡੇ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉਹ ਮੀਰ ਤੇ ਪੀਰ ਦਾ ਸਿਧਾਂਤ ਨਾ ਦਿੰਦੇ, ਉਹ ਸਾਡੇ ਧਰਮ ਨਾਲ ਪੋਲੀਟਿਕਸ ਨੂੰ ਕਦੀ ਵੀ ਨਾ ਜੋੜਦੇ। ਮੈਨੂੰ ਲੱਗਦਾ ਕਿ ਪੋਲੀਟਿਕਸ ਬਹੁਤ ਖੂਬਸੂਰਤ ਚੀਜ਼ ਹੈ, ਉਹ ਐਸਾ ਮੰਚ ਹੈ ਜਿਹਦੇ ਨਾਲ ਅਸੀਂ ਇੱਕ ਸਮਾਜ ਦੀ ਬਹੁਤ ਸੇਵਾ ਕਰ ਸਕਦੇ ਹਾਂ ਤੇ ਸਮਾਜ ਨੂੰ ਦਿਸ਼ਾ ਦੇ ਸਕਦੇ ਹਾਂ। ਤੇ ਇਹਨੂੰ ਇੱਕ ਹਾਂ ਪੱਖੀ ਨਜ਼ਰੀਏ ਨਾਲ ਦੇਖਣ ਦੀ ਬਹੁਤ ਲੋੜ ਹੈ।
ਵਿਲੱਖਣ ਦ੍ਰਿਸ਼ਟੀਕੋਣ ਹੈ ਤੁਹਾਡਾ। ਚਲੋ ਵੇਖਦੇ ਹਾਂ ਕਿ ਤੁਹਾਨੂੰ ਆਵਾਮ ਤੋਂ ਹੁੰਗਾਰਾ ਕੀ ਮਿਲਦਾ ਹੈ। ਦੇਖੋ, ACT ਦੇ ਜਿਹੜੀ ਚੋਣਾਂ ਹਨ ਥੋੜ੍ਹੀ ਦੂਜੇ ਸੂਬਿਆਂ ਤੋਂ ਵੱਖ ਨੇ, ਕਿਉਂਕਿ ਆਮ ਤੌਰ 'ਤੇ ਇੱਕ ਹਲਕੇ ਤੋਂ ਇੱਕੋ ਉਮੀਦਵਾਰ ਚੁਣਿਆ ਜਾਂਦਾ ਹੈ, ਪਰ ਉੱਥੇ ਮੇਰੇ ਖਿਆਲ ਪੰਜ ਹਲਕੇ ਹਨ ਅਤੇ ਪੰਜੋਂ ਤੋਂ ਪੰਜ ਪੰਜ MLA ਚੁਣੇ ਜਾਂਦੇ ਨੇ ਤੁਹਾਡੀ ਲੈਜਿਸਲੇਟਿਵ ਅਸੈਂਬਲੀ 'ਚ, ਹੈ ਨਾ
ਜੀ? ਬਿਲਕੁਲ ਜੀ।
ਸੋ
ਹਾਂਜੀ, ਇਹ ਸਿਸਟਮ ਨੂੰ ਜੀ ਅਸੀਂ ਹੇਅਰ ਕਲਾਕ ਸਿਸਟਮ ਕਹਿੰਦੇ ਹਾਂ। ਸੋ ਇਹਦੇ ਵਿੱਚ ਇੱਦਾਂ ਹੁੰਦਾ ਹੈ ਕਿ ਇੱਕ ਜਿਹੜਾ ਹਲਕਾ ਹੁੰਦਾ ਹੈ ਉਹਦੇ ਵਿੱਚ ਪੰਜ ਸੀਟਾਂ ਹੁੰਦੀਆਂ ਤੇ ਜਿਹੜੀਆਂ ਮੇਜਰ ਪਾਰਟੀਜ਼ ਨੇ ਉਹ ਪੰਜ ਪੰਜ ਉਮੀਦਵਾਰ ਉੱਥੇ ਉਤਾਰਦੀਆਂ
ਜੀ।
ਅਗਰ ਮੈਂ ਸਿੱਧੀ ਸਿੱਧੀ ਗੱਲ ਕਰਾਂ, ਕਿਉਂਕਿ ਮੈਨੂੰ ਇੱਦਾਂ ਜਾਣਿਆ ਜਾਂਦਾ ਕਿ ਮੈਂ ਸਿੱਧੀਆਂ ਕਰਨ ਵਾਲਾ, ਕੋਈ ਵੀ ਪੋਲੀਟੀਕਲ ਪਾਰਟੀ ਰੀਅਲਿਸਟਿਕਲੀ ਪੰਜੋ ਸੀਟਾਂ ਨਹੀਂ ਜਿੱਤ ਸਕਦੀ, ਕਿਉਂਕਿ ਉਹ ਤਾਂ ਹੀ ਜਿੱਤ ਪਾਏਗੀ ਜੇ 100% ਬੰਦੇ ਇੱਕੋ ਹੀ ਪਾਰਟੀ ਨੂੰ ਵੋਟ ਕਰਨਗੇ
ਜੀ।
ਤੇ ਇਹਦਾ ਜੇ ਮੋਟੇ ਤਰੀਕੇ ਨਾਲ ਦੇਖੀਏ ਤਾਂ ਕਿਹਾ ਜਾ ਸਕਦਾ ਕਿ ਜਿਹੜੀ ਪਾਰਟੀ ਨੂੰ 60% ਲੋਕ ਵੋਟ ਕਰਨਗੇ, ਕਿਉਂਕਿ 5 ਸੀਟਾਂ ਨੂੰ 3 ਸੀਟਾਂ ਮਿਲ ਜਾਣਗੀਆਂ, ਜਿਹਨੂੰ 20% ਕਰਨਗੇ ਉਹਨੂੰ 1 ਸੀਟ ਮਿਲੇਗੀ, ਜਿਹਨੂੰ 40% ਵੋਟ ਕਰਨਗੇ ਉਹਨੂੰ 2 ਸੀਟਾਂ ਮਿਲਣਗੀਆਂ। ਇਹਦਾ ਜਿਹੜਾ ਹੈਗਾ ਸਮੀਕਰਨ ਇੱਦਾਂ ਹੁੰਦਾ। ਤੇ ਜਿਹੜਾ ਸਾਡਾ ਹਲਕਾ ਹੈਗਾ ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ 2 ਸੀਟਾਂ ਜਿਹੜੀਆਂ ਹੈਗੀਆਂ ਉਹ ਲੇਬਰ ਕੋਲ ਹੈ ਜੀ,
2 ਲਿਬਰਲਸ
ਕੋਲ ਹੈ ਤੇ 1 ਸੀਟ ਹੈ ਜਿਹੜੀ ਔਰ ਗ੍ਰੀਨਸ ਕੋਲ ਹੈ।
ਅੱਛਾ।
ਤੇ ਜਿਹੜਾ ਗ੍ਰੀਨਸ ਦਾ ਪਿਛਲੇ ਇਲੈਕਸ਼ਨ ਦੇ ਵਿੱਚ ਮਾਰਜਨ ਆਫ ਵਿਕਟਰੀ ਸੀਗਾ ਉਹ ਕਰੀਬ 400 ਵੋਟਾਂ ਤੋਂ ਘੱਟਦਾ ਸੀਗਾ, ਤੇ ਜੇ 400 ਵੋਟਾਂ ਦੀ ਸਵਿੰਗ ਹੁੰਦੀ ਹੈ ਤੇ ਇਹ ਸੀਟ ਸਾਨੂੰ ਜ਼ਰੂਰ ਮਿਲ ਸਕਦੀ ਹੈ ਜੀ। ਇਸ ਕਰਕੇ ਅਸੀਂ ਜੇ ਇਹ ਸੀਟ ਮਿਲਦੀ ਹੈ ਤਾਂ ਸਾਡੇ ਸਰਕਾਰ ਬਣਨ ਦੇ ਵੀ ਪੂਰੇ ਪੂਰੇ ਚਾਂਸਿਸ ਬਣ ਸਕਦੇ ਹਾਂ, ਕਿਉਂਕਿ ACT ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 11 ਸੀਟਾਂ ਲਿਬਰਲਸ ਕੋਲ ਨੇ, 12 ਲੇਬਰ ਕੋਲ ਨੇ ਤੇ 2 ਜਿਹੜੀਆਂ ਗ੍ਰੀਨਸ ਕੋਲ ਨੇ, ਜਿਹੜੇ ਕਿ ਬੈਲੈਂਸ ਆਫ ਪਾਵਰ ਹੋਲਡ ਕਰਦੇ ਆ
ਜੀ। ਸੋ ਕਾਫੀ ਦਿਲਚਸਪ ਚੋਣਾਂ ਹੋਣਗੀਆਂ, ਕਿਉਂਕਿ ਨਾਰਦਰਨ ਟੈਰੀਟਰੀ ਦੀ ਹੁਣੇ ਹੋ ਕੇ ਹਟੀਆਂ ਹਨ, ਸੋ 2 ਟੈਰੀਟਰੀਜ਼ ਵਿੱਚ ਹੀ ਚੋਣਾਂ ਇਸ ਵੇਲੇ ਹੋ ਰਹੀਆਂ ਨੇ। ਕੋਵਿਡ ਦਾ ਇਸ 'ਤੇ ਕੀ ਇੰਪੈਕਟ ਹੈਗਾ? ਅਤੇ ਖੈਰ, ਤੁਹਾਡਾ ਤਾਂ ਪਹਿਲਾਂ ਹੀ ਤਜਰਬਾ ਹੈ ਕੈਂਪੇਨਿੰਗ ਦਾ, ਤੁਹਾਨੂੰ ਕਿਸ ਕਿਸਮ ਦਾ ਹੁੰਗਾਰਾ ਮਿਲਿਆ ਅਤੇ ਕੋਵਿਡ ਦੇ ਕਾਰਨ ਕੋਈ ਪਰੇਸ਼ਾਨੀ ਆਈ?
ਬਿਲਕੁਲ ਜੀ, ਕੋਵਿਡ ਨੇ ਜਿਹੜੀ ਸੀਗੀ ਸਾਡੀ ਕੈਂਪੇਨ ਦੀ ਦਿਸ਼ਾ ਨੂੰ ਬਹੁਤ ਬੁਰੀ ਤਰ੍ਹਾਂ ਤਬਦੀਲ ਕੀਤਾ। ਬੇਸ਼ੱਕ ਜਿਹੜਾ ACT ਸੀਗਾ ਅੱਜ ਦੀ ਡੇਟ ਦੇ ਵਿੱਚ ਕੋਵਿਡ ਫ੍ਰੀ ਹੈਗਾ ਤੇ ਕਾਫੀ ਚਿਰ ਤੋਂ ਇੱਦਾਂ ਹੈ, ਪਰ ਕੋਵਿਡ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਨਾ ਨਿਊ ਨੋਰਮਲ ਦੀ ਗੱਲ ਕੀਤੀ ਜਾਂਦੀ ਹੈ, ਉਹ ਨਿਊ ਨੋਰਮਲ ਇਜ਼ ਇਨ ਪਲੇਸ। ਸੋ ਇਹਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਸੀਗੀ ਕਿ ਜਿਹੜੀ ਸਾਨੂੰ ਪਰਸਨਲ ਇੰਟਰੈਕਸ਼ਨ ਦੀ ਇਜਾਜ਼ਤ ਸੀ ਉਹ ਕਾਫੀ ਦੇਰ ਬਾਅਦ ਮਿਲੀ, ਉਹ ਕਰੀਬ 2 ਹਫ਼ਤੇ ਪਹਿਲਾਂ ਸਾਨੂੰ ਇਜਾਜ਼ਤ ਮਿਲੀ ਕਿ ਅਸੀਂ ਡੋਰ ਨੋਕਿੰਗ ਕਰ ਸਕਦੇ ਹਾਂ ਤੇ ਲੋਕਾਂ ਨੂੰ ਰੂਬਰੂ ਮਿਲ ਕੇ ਆਪਣੀ ਗੱਲ ਰੱਖ ਸਕਦੇ ਹਾਂ। ਪਬਲਿਕ ਗੈਦਰਿੰਗ, ਵੱਡੀਆਂ ਗੈਦਰਿੰਗ ਪਹਿਲਾਂ ਹੀ ਮਨਾ ਸੀਗੀਆਂ, ਸੋਸ਼ਲ ਡਿਸਟੈਂਸਿੰਗ ਸਾਡੇ ਇੱਥੇ ਜਿਹੜੇ ਕਾਨੂੰਨ ਸੀਗੇ ਉਹ ਪਹਿਲਾਂ ਹੀ ਇੰਪਲੀਮੈਂਟਡ ਸੀਗੇ। ਤੇ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅਸੀਂ ਸ਼ੋਪਿੰਗ ਸੈਂਟਰ ਜਿਹੜੇ ਸੀਗੇ ਉਹ ਕਾਫੀ ਦੇਰ ਬਾਅਦ ਅਸੀਂ ਕਰਨੇ ਸ਼ੁਰੂ ਕੀਤੇ, ਜਦਕਿ ਇਹ ਸਿਲਸਿਲਾ ACT ਦੇ ਵਿੱਚ 6-6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦਾ। ਸੋ ਕੋਵਿਡ ਦੀ ਵਜ੍ਹਾ ਨਾਲ ਜਿਹੜੀ ਲੋਕਾਂ ਤੱਕ ਡਾਇਰੈਕਟ ਪਹੁੰਚ ਸੀਗੀ ਉਹਦੇ ਵਿੱਚ ਜ਼ਰੂਰ ਵਿਘਨ ਪਿਆ ਜੀ, ਪਰ ਐਟ ਦ ਸੇਮ ਟਾਈਮ ਜਿਹੜਾ ਸੋਸ਼ਲ ਮੀਡੀਆ ਸੀ ਜਾਂ ਫੋਨ ਕਨਵੈਸਿੰਗ ਸੀ ਉਹ ਸਾਡੇ ਕੋਲ ਇੱਕ ਮਾਧਿਅਮ ਸੀਗਾ ਜਿੱਦਾਂ ਅਸੀਂ ਲੋਕਾਂ ਨਾਲ ਪਹੁੰਚ ਕਰ ਸਕਦੇ ਸੀ। ਹਾਂ, ਪਰ ਐਟ ਦ ਸੇਮ ਟਾਈਮ ਜੇ ਗੱਲ ਕਰੀਏ ਇਟ ਵਾਜ਼ ਅ ਲੈਵਲ ਪਲੇਇੰਗ ਫੀਲਡ, ਜੇ ਮੈਨੂੰ ਇਜਾਜ਼ਤ ਨਹੀਂ ਸੀ ਤੇ ਮੇਰੇ ਪ੍ਰਤੀਦਵੰਦੀ ਜਿਹੜੇ ਵਿਰੋਧੀ ਆ ਉਹਨਾਂ ਨੂੰ ਵੀ ਨਹੀਂ ਸੀ
ਜੀ,
ਤੇ ਇਸ ਕਰਕੇ ਬਿਕੋਜ਼ ਬੀਇੰਗ ਅ ਨੋਨ ਇਨਕੰਬੈਂਟ, ਕਿਉਂਕਿ ਮੈਂ ਸਿਟਿੰਗ MLA ਨਹੀਂ ਹੈਗਾ, ਮੇਰੀ ਪਛਾਣ ਜਿਹੜੀ ਹੈ ਉਹ ਇੱਕ ਸਿਟਿੰਗ ਐਮ ਐਲ ਏ ਦੇ ਮੁਕਾਬਲੇ ਲੋਕਾਂ ਤੱਕ ਘੱਟ ਹੈ, ਤੇ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਤੁਹਾਨੂੰ ਜਿਹੜਾ ਡਿਸਐਡਵਾਂਟੇਜ ਜ਼ਰੂਰ ਹੁੰਦਾ, ਪਰ ਐਟ ਦ ਐਂਡ ਆਫ ਦ ਡੇ ਉਹ ਕਹਿੰਦੇ ਜਦੋਂ
ਮੈਂ ਇੱਕ ਸਵਾਲ ਤੁਹਾਨੂੰ ਪੁੱਛਾਂਗੀ, ਕਿਉਂਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੀ ਹੈ ਕਿ ਅਗਰ 60% ਵੋਟਾਂ ਮਿਲ ਗਈਆਂ ਤੇ 3 ਉਮੀਦਵਾਰ ਚੁਣੇ ਜਾਂਦੇ ਨੇ ਉਸ ਪਾਰਟੀ ਤੋਂ, ਇੱਕ ਹਲਕੇ ਤੋਂ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਆਵਾਮ ਹੈ, ਮਤਦਾਤਾ ਜਿਹੜਾ ਹੈ, ਉਹ ਵੋਟ ਪਾਰਟੀ ਨੂੰ ਪਾਉਂਦਾ ਹੈ ਕਿ ਉਮੀਦਵਾਰ ਨੂੰ ਪਾਉਂਦਾ ਹੈ? ਸੋ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਕਿ ਤੁਸੀਂ ਲਿਬਰਲ ਪਾਰਟੀ ਦੇ ਕੈਂਡੀਡੇਟ ਹੋ, ਕਿ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ ਤੁਸੀਂ ਨਵੇਂ ਨਵੇਕਲੇ ਕੋਈ ਕੈਂਡੀਡੇਟ ਹੋ ਤੇ ਕੁਝ ਨਵੀਆਂ ਗੱਲਾਂ ਕਰ ਰਹੇ ਹੋ?
ਮਨਪ੍ਰੀਤ ਜੀ, ਮੈਨੂੰ ਲੱਗਦਾ ਹੈ ਕਿ ਦੋਨੋਂ ਹੀ ਚੀਜ਼ਾਂ ਦਾ ਆਪਣਾ ਆਪਣਾ ਜਿਹੜਾ ਹੈਗਾ ਇੱਕ ਸਥਾਨ ਹੈ, ਆਪਣਾ ਆਪਣਾ ਉਹਦੇ ਵਿੱਚ ਹਿੱਸਾ ਹੈ। ਪਾਰਟੀ ਦੀ ਇੱਕ ਡੈਡੀਕੇਟਡ ਵੋਟ ਹੁੰਦੀ ਹੈ ਡੈਫੀਨੇਟਲੀ, ਤੇ ਉਹਦੇ ਵਿੱਚ ਕੁਝ ਲੋਕ ਐਸੇ ਹੁੰਦੇ ਆ ਜਿਨ੍ਹਾਂ ਨੂੰ ਕੈਂਡੀਡੇਟ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹ 1 ਤੋਂ ਲੈ ਕੇ 5 ਤੱਕ ਪਾਰਟੀ ਦੀ ਜਿਹੜੀ ਲਿਸਟ ਹੁੰਦੀ ਹੈ ਉਹਨੂੰ ਵੋਟ ਕਰ ਦਿੰਦੇ ਆ। ਉਹਨਾਂ ਦਾ ਇੱਕ ਵੱਡੀ ਗਿਣਤੀ ਹੁੰਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਸਾਡਾ ਵੋਟ, ਉਹ ਤਾਂ ਸਾਡਾ ਫਿਕਸਡ ਵੋਟ ਹੈਗਾ, ਜਿਹੜਾ ਪ੍ਰਤੀਸ਼ਤ ਉਹ ਸਾਨੂੰ ਆਉਣਾ ਹੀ ਆਉਣਾ। ਹੁਣ ਉਸ ਤੋਂ ਬਾਅਦ ਜਿਹੜੀ ਦੂਜੀ ਗੱਲ ਹੁੰਦੀ ਹੈ ਇੰਡੀਵਿਜੁਅਲ, ਤੁਹਾਨੂੰ ਤੁਸੀਂ ਹਰ ਕਿਸੇ ਦਾ ਜਿਹੜਾ, ਇੱਕ ਹੁੰਦੀ ਪਾਰਟੀ ਪਾਲਿਸੀ, ਇੱਕ ਹੁੰਦੀਆਂ ਤੁਹਾਡੀਆਂ ਇੰਡੀਵਿਜੁਅਲ ਪਾਲਿਸੀਜ ਤੇ ਇੰਡੀਵਿਜੁਅਲ ਆਫਰਿੰਗਸ, ਤੇ ਉਹਦੇ ਵਿੱਚ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕੀ ਆਫਰ ਕਰ ਰਹੇ ਹੋ ਜਿਹੜੇ ਆਮ ਤੁਹਾਡਾ ਇਲੈਕਟੋਰੇਟ ਆ ਉਹਨੂੰ। ਤੇ ਉਹਦੇ ਵਿੱਚ ਕੁਛ ਇੱਕ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਚ ਮੈਂ ਪੈਸ਼ਨੇਟ ਆ, ਜਿਹੜੀਆਂ ਮੇਰੀਆਂ ਆਫਰਿੰਗਸ ਹੈਗੀਆਂ ਉਹ ਮੈਂ ਲੈ ਕੇ ਜਾਂਦਾ, ਇਸ ਤਰ੍ਹਾਂ ਹੀ ਜਿਹੜੇ ਮੇਰੇ ਸਾਥੀ ਆ ਉਹ ਵੀ ਸਾਰੇ ਲੈ ਕੇ ਆਉਂਦੇ ਆ। ਤੇ ਜੇ ਤੁਹਾਡਾ ਸੰਖੇਪ ਦੇ ਵਿੱਚ ਮੈਂ ਜਵਾਬ ਦੇਵਾਂ ਤੇ ਦੋਨੋਂ ਹੀ ਚੀਜ਼ਾਂ ਦਾ ਆਪਣਾ ਆਪਣਾ ਜ਼ਰੂਰ ਇੱਥੇ ਸਥਾਨ ਹੈ ਕਿ ਪਾਰਟੀ ਦੀ ਆਪਣੀ ਵੋਟ ਤਾਂ ਹੁੰਦੀ ਹੋਈ ਹੈ, ਪਰ ਜੇ ਇਕੱਲੀ ਪਾਰਟੀ ਦੀ ਵੀ ਵੋਟ ਹੋਏ ਤਾਂ ਫਿਰ ਜਿਹੜੀ ਕੈਂਡੀਡੇਟਸ ਦੀ ਚੋਣ ਹੈ ਉਹ ਇੰਨੀ ਰਿਗਰਸ ਨਾ ਹੋਏ, ਉਹ ਤਾਂ ਕਿਸੇ ਨੂੰ ਵੀ ਖੜਾ ਕਰਦੇ ਕਿਉਂਕਿ ਪਾਰਟੀ ਨੂੰ ਹੀ ਵੋਟ ਮਿਲਣੀ ਹੈ। ਤੇ ਜੇ ਪਾਰਟੀ ਦਾ ਕੁਛ ਲੈਣਾ ਦੇਣਾ ਨਾ ਹੋਏ ਤਾਂ ਮੇਰੇ ਵਰਗੇ ਬੰਦੇ ਇੰਡੀਪੈਂਡੈਂਟ ਵੀ ਖੜੇ ਹੋ ਜਾਣ ਜੇ ਇੰਡੀਵਿਜੁਅਲੀ ਜਿੱਤ ਸਕਦਾ ਹੈ ਤਾਂ। ਸੋ ਇਟ ਹੈਜ਼ ਟੂ ਬੀ ਅ ਕੰਬੀਨੇਸ਼ਨ ਆਫ ਬੋਥ ਕੈਂਡੀਡੇਟ ਐਂਡ ਦ ਪਾਰਟੀ।
ਸਹੀ, ਚਲੋ ਜੀ, ਸਮਾਂ ਮੁਕਤਾ ਜਾ ਰਿਹਾ ਹੈ ਤੇ ਮੈਂ ਅਖੀਰਲਾ ਸਵਾਲ ਬਸ ਇਹੀ ਸਵਾਲ ਵੀ ਕੀ ਇਹੀ ਕਹਿਣਾ ਚਾਹਾਂਗੀ ਕਿ ਪਿਛਲੀ ਇਲੈਕਸ਼ਨ ਵਿੱਚ ਦੀਪਕ ਰਾਜ ਗੁਪਤਾ ਜੀ ਚੁਣੇ ਗਏ ਸਨ ਤੇ ਉਹਨਾਂ ਨੇ ਇਤਿਹਾਸ ਰਚਿਆ ਸੀ ਕਿ ਪਹਿਲੇ ਭਾਰਤੀ ਪਿਛੋਕੜ ਦੇ MLA ਉਹ ਚੁਣੇ ਗਏ ਸਨ। ਸੋ ਤੁਹਾਨੂੰ ਆਪਣੇ ਵਾਸਤੇ ਕੀ ਮਹਿਸੂਸ ਹੋ ਰਿਹਾ ਹੈ, ਕਿੰਨੀ ਕੁ ਉਮੀਦ ਹੈ ਤੁਹਾਨੂੰ ਕਿ ਤੁਸੀਂ ਜੇਤੂ ਹੋਵੋਗੇ?
ਦੇਖੋ ਜੀ, ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਕਹਾਂਗਾ ਜੀ, ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਲਾਵੇ ਜਾਂ ਨਾ ਲਾਵੇ, ਪਰ ਜਿੱਥੇ ਤੱਕ ਉਮੀਦ ਦੀ ਗੱਲ ਹੈ ਮੈਨੂੰ ਕਾਫੀ ਜ਼ਿਆਦਾ ਉਮੀਦ ਹੈ। ਇਨਫੈਕਟ ਆਈ ਐਮ ਵੈਰੀ ਕੌਨਫੀਡੈਂਟ। ਇਹਦੇ ਕੁਛ ਰੀਜ਼ਨ ਇਸ ਕਰਕੇ ਨੇ ਕਿ ਜਿਹੜੀ ਦੇਰ ਇਜ਼ ਅ ਹਿਊਜ ਐਂਟੀ ਇਨਕੰਬੈਂਸੀ, ਜਿਹੜੀ ਕੋਸਟ ਆਫ ਲਿਵਿੰਗ ਦੇ ਪ੍ਰੈਸ਼ਰਸ ਨੇ ਬਹੁਤ ਜ਼ਿਆਦਾ ਨੇ ਤੇ ਲੋਕੀ ਚੇਂਜ ਚਾਹੁੰਦੇ ਨੇ। ਦੂਜੀ ਗੱਲ, ਜਿਹੜਾ ਸਾਡਾ ਮੇਰਾ ਹਲਕਾ ਹੈ ਪਰਟੀਕੁਲਰਲੀ, ਉੱਥੇ ਵੀ ਨੀਡ ਓਨਲੀ 350-odd ਵੋਟਸ ਟੂ ਸਵਿੰਗ ਟੂ ਚੇਂਜ ਹੈਂਡਸ, ਤੇ ਜਿਹਦਾ ਕਿ ਟ੍ਰੈਂਡ ਸਾਨੂੰ ਬੜਾ ਬਖੂਬੀ ਦਿਖ ਰਿਹਾ, ਇੱਥੇ ਵਿਜ਼ੀਬਲ ਹੈ ਜਦੋਂ ਤੁਸੀਂ ਸ਼ੋਪਿੰਗ ਸੈਂਟਰ ਤੇ ਜਾਂਦੇ ਹੋ, ਤੇ ਮੈਨੂੰ ਬਹੁਤ ਉਮੀਦ ਹੈਗੀ ਹੈ ਕਿ ਇਹ ਸੀਟ ਸਾਨੂੰ ਜ਼ਰੂਰ ਮਿਲੇਗੀ। ਬਾਕੀ ਤੁਸੀਂ ਦੀਪਕ ਜੀ ਦੀ ਗੱਲ ਕੀਤੀ, ਮੇਰੇ ਬਹੁਤ ਅੱਛੇ ਦੋਸਤ ਨੇ ਜੀ, ਇਨਫੈਕਟ ਸਾਡੇ ਸੀਨੀਅਰ ਨੇ, ਮੈਂ ਉਹਨਾਂ ਤੋਂ ਅਸੀਂ ਆਪਸ ਦੇ ਵਿੱਚ ਮਿਲਦੇ ਰਹਿੰਦੇ ਹਾਂ, ਗੱਲਬਾਤ ਕਰਦੇ ਰਹਿੰਦੇ ਹਾਂ, ਸਾਹਾਂ ਅਲੱਗ ਅਲੱਗ ਪਾਰਟੀਆਂ ਤੋਂ ਹੈਗੀਆਂ, ਪਾਰਟੀਆਂ ਦੀ ਵਿਚਾਰਧਾਰਕ ਜਿਹੜਾ ਮਤਭੇਦ ਹੋ ਜਾਂਦਾ, ਪਰ ਹੀ ਇਜ਼ ਅ ਬਿਊਟੀਫੁਲ ਪਰਸਨ, ਵੈਰੀ ਗੁੱਡ ਹਿਊਮਨ ਬੀਂਗ, ਅਸੀਂ ਆਪਸ ਮਿਲਦੇ ਜੁਲਦੇ ਰਹਿੰਦੇ ਹਾਂ ਤੇ ਇੱਕ ਦੂਜੇ ਨਾਲ ਸਲਾਹ ਮਸ਼ਕਰਾ ਵੀ ਕਰਦੇ ਰਹਿੰਦੇ ਹਾਂ।
ਬਹੁਤ ਸੋਹਣੀ ਗੱਲ ਜੀ, ਸਾਨੂੰ ਤਾਂ ਇਹ ਚੰਗਾ ਲੱਗਦਾ ਜੀ ਜਿੰਨੇ ਵੀ ਪੰਜਾਬੀ ਆ ਭਾਰਤੀ ਪਿਛੋਕੜ ਦੇ ਕੈਂਡੀਡੇਟ ਹੋਣ, ਜਿੰਨੀ ਡਾਇਵਰਸਿਟੀ ਸਾਨੂੰ ਆਪਣੇ ਪਾਰਲੀਮੈਂਟ ਵਿੱਚ ਨਜ਼ਰ ਆਏ ਉਨਾ ਹੀ ਆਵਾਮ ਵਾਸਤੇ ਚੰਗਾ ਹੈ। ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਹੈ ਕਿ ਚੋਣਾਂ ਤੋਂ ਬਾਅਦ ਅਸੀਂ ਗੱਲਬਾਤ ਜ਼ਰੂਰ ਦੁਬਾਰਾ ਕਰਾਂਗੇ, ਭਾਵੇਂ ਜੋ ਵੀ ਨਤੀਜਾ ਆਵੇ। ਤਦ ਤੀਕਰ ਸ਼ੁਭ ਇੱਛਾਵਾਂ ਸਾਡੇ ਵੱਲੋਂ।
ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਤੇ ਸਾਰੇ ਸ਼ਰੋਤਿਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।